ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ, ਸਤ ਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਵਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ, ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਾਧ ਸੰਗਤ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਅੱਜ ਦੇ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਬੈਠ ਕੇ ਵਿਚਾਰ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਆਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪਾਵਨ ਮੁੱਖ ਵਾਕ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 624 ਤੇ 25 ਤੇ ਸੁਭਾਇਮਾਨ ਹੈ। ਰਾਗ ਸੋਰਠ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਉਹਨਾਂ ਦਾ ਇਹ ਮੁਬਾਰਕ ਬਚਨ ਹੈ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਬਚਨ ਕਿਸੇ ਵੀ ਪਾਤਸ਼ਾਹ ਦਾ ਹੋਵੇ, ਸਾਰਿਆਂ ਦੇ ਵਿੱਚ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਵਰਤੀ ਹੈ। ਚਾਹੇ ਪਹਿਲੇ ਪਾਤਸ਼ਾਹ ਦੀ ਬਾਣੀ ਆਵੇ, ਉਹਨਾਂ ਦੇ ਵਿੱਚ ਵੀ ਉਹੀ ਜੋਤ ਹੈ। ਚਾਹੇ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ, ਜੋਤ ਉਹਨਾਂ ਦੇ ਵਿੱਚ ਵੀ ਉਹੀ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਗਹਿਰਾਈ ਨਾਲ ਸਮਝਣਾ, ਸਿੱਖ ਰਹਿਤ ਮਰਜ਼ਾਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਹੈ, ਉਹਦੇ ਪੰਨਾ ਨੰਬਰ 20 'ਤੇ ਲਿਖਿਆ ਹੋਇਆ ਹੈ ਕਿ ਦਸਾਂ ਗੁਰੂ ਸਾਹਿਬਾਨ ਨੂੰ ਇੱਕੋ ਹੀ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਹੋਰ ਸਨ ਅਤੇ ਪੰਜਵੇਂ ਪਾਤਸ਼ਾਹ ਕੋਈ ਹੋਰ ਨੇ, ਸਾਰੇ ਹੀ ਗੁਰੂ ਸਾਹਿਬਾਨ ਦੇ ਅੰਦਰ ਜੋਤ ਇੱਕੋ ਹੀ ਵਰਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਸੱਤਾ ਜੀ ਅਤੇ ਬਲਵੰਡ ਜੀ ਨੇ ਇੱਕ ਵਾਰ ਉਚਾਰਨ ਕੀਤੀ ਰਾਮ ਕਲੀ ਕੀ ਵਾਰ। ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਉਹਦੇ ਵਿੱਚ ਕਹਿੰਦੇ ਨੇ ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਕਿ ਗੁਰੂ ਨਾਨਕ ਸਾਹਿਬ ਜੀ ਹੀ ਗੁਰੂ ਅੰਗਦ ਦੇ ਮਹਾਰਾਜ ਜੀ ਬਣੇ ਨੇ, ਗੁਰੂ ਅੰਗਦ ਦੇ ਮਹਾਰਾਜ ਜੀ ਹੀ ਗੁਰੂ ਅਮਰਦਾਸ ਜੀ ਬਣੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਦੇ ਮਹਾਨ ਵਿਦਵਾਨ, ਉਹ ਕਹਿੰਦੇ ਨੇ ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਓਣ ਦੀਵੇ ਤੇ ਜਿਉਂ ਦੀਵਾ ਬਲਿਆ। ਜਿਵੇਂ ਦੀਵੇ ਤੋਂ ਦੀਵਾ ਜਗ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਅੰਗਦ ਦੇ ਮਹਾਰਾਜ ਜੀ ਵਿੱਚ ਆਈ, ਉਹੀ ਜੋਤ ਗੁਰੂ ਅਮਰਦਾਸ ਮਹਾਰਾਜ ਵਿੱਚ ਵਰਤੀ ਤੇ ਉਹੀ ਜੋਤ ਅੱਜ ਵਿਰਾਜਮਾਨ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ। ਆਪਾਂ ਰੋਜ਼ਾਨਾ ਅਰਦਾਸ ਵਿੱਚ ਪੜ੍ਹਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੋ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਹੈ, ਉਹੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਿਦਮਾਨ ਹੈ। ਸਾਨੂੰ ਕੋਈ ਸ਼ੱਕ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ। ਅੱਜ ਜੋ ਪਾਵਨ ਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੀਆਂ ਰਹਾਉ ਵਾਲੀਆਂ ਪੰਗਤੀਆਂ ਨੇ, ਹਰ ਜੀਓ ਨਿਮਾਣਿਆ ਤੂੰ ਮਾਣ, ਨੇ ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਤੋਂ ਕੁਰਬਾਨ। ਪਰਮੇਸ਼ਰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ, ਜਿਨ੍ਹਾਂ ਦਾ ਕੋਈ ਵੀ ਮਾਣ ਨਹੀਂ ਉਹਨਾਂ ਦਾ ਮਾਣ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਧ ਸੰਗਤ ਜੀਓ, ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਇਹ ਵਿਸ਼ਵਾਸ, ਇਹ ਭਰੋਸਾ, ਇਹ ਯਕੀਨ ਵੱਜਦਾ ਹੈ ਕਿ ਗਰੀਬਾਂ ਨੂੰ ਗੁਰੂ ਸਾਹਿਬ ਜੀ ਨਵਾਜਦੇ ਨੇ। ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਹੈ, ਉਹ ਕਹਿੰਦੇ ਨੇ ਐਸੀ ਲਾਲ ਤੁਜ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ। ਜਿਹੜਾ ਮੇਰਾ ਮਾਲਕ ਹੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ, ਔਰ ਗਰੀਬਾਂ ਨੂੰ ਨਵਾਜਦੇ ਕਿਵੇਂ ਨੇ, ਗੁਰੂ ਸਾਹਿਬ ਜੀ ਅੱਜ ਬਖਸ਼ਿਸ਼ ਕਰ ਰਹੇ ਨੇ ਕਿ ਨੇ ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਜਿਹੜਾ ਮੇਰਾ ਮਾਲਕ ਹੈ ਵਾਹਿਗੁਰੂ ਹੈ, ਉਹ ਨੇ ਚੀਜਿਆਂ ਨਿਕੰਮਿਆਂ ਬੰਦਿਆਂ ਨੂੰ ਵੀ ਆਦਰ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਆਪਾਂ ਸਤਿਗੁਰੂ ਮਹਾਰਾਜ ਜੀ ਤੋਂ ਪੁੱਛੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛੀਏ ਕਿ ਕਿੰਨਾ ਕਿੰਨਾ ਨੂੰ ਮਾਣ ਮਿਲਿਆ ਹੈ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਨੇ ਜਿਨ੍ਹਾਂ ਨੇ ਵੀ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਜੋੜੀ ਨਾ, ਉਹ ਮਾਣ ਸਤਿਕਾਰ ਦੇ ਹਾਸਲ ਹੱਕਦਾਰ ਹੋਏ, ਤੇ ਇਕੱਲੇ ਹੱਕਦਾਰ ਨਹੀਂ ਹੋਏ, ਸੰਸਾਰ ਦੇ ਵਿੱਚ ਉਹ ਪ੍ਰਸਿੱਧ ਹੋ ਗਏ। ਦੇਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਭਗਤਾਂ ਦੇ ਸੰਬੰਧ ਵਿੱਚ, ਉਹਦੇ ਵਿੱਚ ਕਹਿੰਦੇ ਨੇ ਕਿ ਜਦੋਂ ਨਾਮਦੇਵ ਜੀ, ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਸਨ, ਜਿਨ੍ਹਾਂ ਦਾ ਨਾਮ ਪ੍ਰਸਿੱਧ ਨਹੀਂ ਸੀ, ਜਦੋਂ ਉਹਨਾਂ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੁਰਤ ਜੋੜੀ, ਔਰ ਨਾਮਦੇਵ ਜੀ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਜਿਹੜਾ ਦੋ ਕੌਡੀਆਂ ਦੇ ਮੁੱਲ ਦਾ ਸ਼ੀਂਬਾ ਸੀ, ਉਹ ਲੱਖਾਂ ਪਤੀ ਬਣ ਗਿਆ। ਲੱਖਾਂ ਪਤੀ ਕਿਵੇਂ ਬਣਿਆ? ਜਦੋਂ ਉਹਨੇ ਆਪਣੀ ਸੁਰਤ ਵਾਹਿਗੁਰੂ ਜੀ ਦੇ ਨਾਮ ਵਿੱਚ ਜੋੜੀ। ਅੱਗੇ ਬਚਨ ਕਰਦੇ ਨੇ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਹੜੇ ਨੀਵੀਂ ਕੁੱਲ ਵਿੱਚ ਜੰਮੇ ਸਨ ਭਗਤ ਕਬੀਰ ਜੀ, ਜਿਨ੍ਹਾਂ ਨੂੰ ਲੋਕ ਜੁਲਾਹਾ ਜੁਲਾਹਾ ਕਹਿੰਦੇ ਸਨ, ਉਹ ਗੁਣਾਂ ਦੇ ਸਾਗਰ ਬਣ ਗਏ, ਗੁਣੀ ਗਹੀਰ ਬਣ ਗਏ। ਅੱਗੇ ਤੀਸਰੀ ਉਦਾਹਰਨ ਦਿੰਦੇ ਨੇ ਮੇਰੇ ਪਾਤਸ਼ਾਹ, ਕਹਿੰਦੇ ਨੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਜਿਨ੍ਹਾਂ ਦਾ ਕੰਮ ਸੀ ਮਰੇ ਹੋਏ ਪਸ਼ੂਆਂ ਨੂੰ ਢੋਣਾ, ਜਦੋਂ ਉਹਨਾਂ ਨੇ ਮਾਇਆ ਨੂੰ ਤਿਆਗ ਦਿੱਤਾ ਉਹ ਵੀ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ, ਪ੍ਰਸਿੱਧ ਹੋ ਗਏ। ਕਿੰਨੇ ਪ੍ਰਸਿੱਧ ਹੋਏ ਨੇ? ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਭਗਤ ਜਗ ਵੱਜਿਆ ਚੌ ਚੱਕਾਂ ਵਿੱਚ ਚਮਰੇਟਾ। ਉਹ ਭਗਤ ਜੀ ਇੰਨੇ ਪ੍ਰਸਿੱਧ ਹੋਏ ਕਿ ਸਾਰੇ ਸੰਸਾਰ ਦੇ ਵਿੱਚ ਚੌ ਚੱਕਾਂ ਦੇ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਣ ਲੱਗ ਪਿਆ। ਅੱਗੇ ਕਹਿੰਦੇ ਨੇ ਕਿ ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਲੋਕਾਂ ਦੀਆਂ ਬੁੱਤੀਆਂ ਕਰਨ ਵਾਲੇ ਜਦੋਂ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਭਗਤ ਸੈਨ ਜੀ, ਉਹਨਾਂ ਦੀ ਗਿਣਤੀ ਵੀ ਭਗਤਾਂ ਵਿੱਚ ਹੋ ਗਈ। ਇਹ ਬਿੱਧ ਸੁਣ ਕੇ ਜਾਡਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਤੋ ਜਿਹੜਾ ਵੀ ਪਰਮੇਸ਼ਰ ਦਾ ਨਾਮ ਜਪੇਗਾ, ਗੁਰੂ ਅਰਜਨ ਸਾਹਿਬ ਜੀ ਅੱਜ ਸਾਨੂੰ ਸਮਝਾ ਰਹੇ ਨੇ ਕਿ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਮੇਰਾ ਜਿਹੜਾ ਮਾਲਕ ਹੈ ਉਹ ਬੜਾ ਮਾਣ ਦਿੰਦਾ ਹੈ। ਉਹਦੇ ਬਾਰੇ ਅਸੀਂ ਸੁਣਦੇ ਹਾਂ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ। ਤੋ ਅੱਜ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ, ਆਓ ਸ਼ੁਰੂ ਤੋਂ ਇੱਕ ਵਾਰੀ ਪਾਵਨ ਬਚਨ ਦੇ ਨਾਲ ਸਾਂਝ ਪਾਈਏ। ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ।
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਗਈ ਬਹੋੜ ਜਿਹੜੀ ਸਾਡੀ ਆਤਮਿਕ ਜ਼ਿੰਦਗੀ ਆਤਮਿਕ ਸਰਕਾਇਆ ਗਵਾਚ ਚੁੱਕਾ ਹੈ, ਵਾਹਿਗੁਰੂ ਜੀ ਉਹਨੂੰ ਵਾਪਸ ਦਿਵਾਉਣ ਵਾਲੇ ਨੇ, ਉਹਨੂੰ ਮੋੜਨ ਵਾਲੇ ਨੇ। ਪਰ ਸਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਆਤਮਿਕ ਤੌਰ 'ਤੇ ਖੀਣ ਹਾਂ, ਕਮਜ਼ੋਰ ਹਾਂ, ਆਤਮਿਕ ਤੌਰ 'ਤੇ ਬਲਵਾਨ ਨਹੀਂ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਏ ਨੇ ਬਾਬਾ ਬੁੱਢਾ ਜੀ ਦੇ ਪਾਸ ਪਹਿਲੀ ਵਾਰ, ਤੋ ਇਹਨਾਂ ਦਾ ਨਾਮ ਹੈ ਉਸ ਸਮੇਂ ਬੂੜਾ ਜੀ। ਬੂੜਾ ਜੀ ਨੇ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਸ਼ਾਦਾ ਭੇਟ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸ਼ਾਦਾ ਛਕ ਲਿਆ। ਕਹਿਣ ਲੱਗੇ, ਬੂੜਾ ਜੀ ਇਹ ਬੱਚੇ ਆਪਣੇ ਥਾਲੀ ਚੁੱਕ ਲੈ, ਅਸੀਂ ਪ੍ਰਸ਼ਾਦਾ ਛਕ ਲਿਆ ਹੈ, ਅਸੀਂ ਰੱਜ ਗਏ ਹਾਂ, ਤ੍ਰਿਪਤ ਹੋ ਗਏ ਹਾਂ। ਬੂੜਾ ਜੀ ਦਾ ਸਵਾਲ ਸੀ ਕਿ ਪਾਤਸ਼ਾਹ, ਸਰੀਰਕ ਭੁੱਖ ਮਿਟਦੀ ਹੈ ਖਾਣਾ ਖਾਣ ਦੇ ਨਾਲ, ਆਪਾਂ ਦਿਨ ਦੇ ਵਿੱਚ ਤਿੰਨ ਤਿੰਨ ਵਾਰ ਭੋਜਨ ਛਕਦੇ ਹਾਂ। ਬੂੜਾ ਜੀ ਸਵਾਲ ਕਰਦੇ ਨੇ ਕਿ ਸਰੀਰਕ ਭੁੱਖ ਮਿਟਦੀ ਹੈ ਖਾਣਾ ਖਾਣ ਦੇ ਨਾਲ, ਆਤਮਾ ਦੀ ਭੁੱਖ ਕਿਵੇਂ ਮਿਟਦੀ ਹੈ, ਮਨ ਕਿਵੇਂ ਰੱਜਦਾ ਹੈ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਬੇਟਾ, ਉਮਰ ਤੇ ਤੇਰੀ ਬੱਚਿਆਂ ਵਾਲੀ ਹੈ ਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਹੈ। ਸਾਧ ਸੰਗਤ ਜੀ, ਅਸੀਂ 80-80 ਸਾਲ ਦੇ ਹੋ ਜਾਂਦੇ ਹਾਂ, ਪਰ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਰੋਜ਼ਾਨਾ ਸਮਝਾ ਰਹੇ ਨੇ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਬੁੜਾ ਜੀ ਜਦੋਂ ਇਹ ਸਵਾਲ ਕੀਤਾ ਤੇ ਉਸ ਸਮੇਂ ਸਤਿਗੁਰੂ ਜੀ ਕਹਿੰਦੇ, ਤੇਰੀ ਉਮਰ ਤੇ ਬੱਚਿਆਂ ਵਾਲੀ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ। ਤੋ ਨਾਮ ਪੈ ਗਿਆ ਬਾਬਾ ਬੁੱਢਾ ਜੀ। ਆਪਾਂ ਸਤਿਕਾਰ ਵਜੋਂ ਕਹਿੰਦੇ ਹਾਂ ਬਾਬਾ ਬੁੱਢਾ ਸਾਹਿਬ ਜੀ। ਤੋ ਸਤਿਗੁਰੂ ਜੀ ਕਹਿੰਦੇ ਨੇ, ਜਿਹੜਾ ਸਾਡਾ ਅੰਦਰ ਦਾ ਜੀਵਨ ਗਵਾਚ ਚੁੱਕਾ ਹੈ, ਸਿਮਰਨ ਦੀ ਰੰਗਤ ਇਹਨੂੰ ਨਹੀਂ ਚੜ੍ਹੀ, ਉਹਨੂੰ ਵਾਪਸ ਦਿਵਾਉਣ ਵਾਲੇ ਕੌਣ ਨੇ? ਵਾਹਿਗੁਰੂ ਜੀ, ਪਰਮੇਸ਼ਰ ਜੀ। ਗਈ ਬਹੋੜ, ਅਗਲਾ ਬਚਨ ਹੈ ਬੰਦੀ ਛੋੜ, ਬੰਧਨਾਂ ਤੋਂ ਮੁਕਤ ਕਰਨ ਵਾਲੇ ਵੀ ਮਾਲਕ ਨੇ, ਵਾਹਿਗੁਰੂ ਜੀ ਨੇ। ਬੰਧਨ ਕਿਹੜੇ ਕਿਹੜੇ ਨੇ? ਜਿੰਨੇ ਵੀ ਔਗਣ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਸਾਰੇ ਹੀ ਬੰਧਨ ਨੇ। ਨਿੰਦਿਆ, ਚੁਗਲੀ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਬੰਧਨ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਵੀ ਔਗਣ ਨੇ, ਮਾਨੋ ਸਾਡੇ ਗਲ ਦੇ ਵਿੱਚ ਫਾਹੀਆਂ ਪਈਆਂ ਨੇ, ਇਹਨਾਂ ਨੂੰ ਹੁਣ ਕੱਟਣਾ ਕਿਵੇਂ ਹੈ? ਪਰਮੇਸ਼ਰ ਦੇ ਨਾਮ ਦੇ ਨਾਲ। ਜਦੋਂ ਗੁਰੂ ਤਰੁੱਠਦਾ ਹੈ, ਗੁਰੂ ਕਿਰਪਾ ਕਰਦਾ ਹੈ, ਤੇ ਇਹ ਔਗਣਾਂ ਤੋਂ ਮਨੁੱਖ ਖਲਾਸੀ ਪਾ ਲੈਂਦਾ ਹੈ, ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਬਾਹਰੀ ਬੰਧਨ ਵੀ ਗੁਰੂ ਛਡਾ ਦਿੰਦਾ ਹੈ, ਜਿਵੇਂ ਗਵਾਲੀਅਰ ਤੋਂ ਜਿਹੜੇ ਬਾਹਰੀ ਬੰਧਨ ਪਏ ਸਨ 52 ਰਾਜਿਆਂ ਨੂੰ, ਉਹਨਾਂ ਤੋਂ ਵੀ ਗੁਰੂ ਨੇ ਕਿਰਪਾ ਕਰਕੇ ਛਡਾ ਦਿੱਤਾ, ਤੇ ਜਿਹੜੇ ਅੰਦਰ ਬੰਧਨ ਪਏ ਨੇ ਵਿਕਾਰਾਂ ਦੇ, ਉਹਨਾਂ ਤੋਂ ਵੀ ਗੁਰੂ ਕਿਰਪਾ ਕਰਕੇ ਛੁਡਾ ਦਿੰਦਾ ਹੈ। ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਸੁਖਮਣੀ ਸਾਹਿਬ ਦੇ ਵਿੱਚ, ਕਹਿੰਦੇ ਨੇ ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਤੇ ਅਗਲਾ ਬਚਨ ਹੈ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਗੁਰੂ ਤੇ ਸਿੱਖ ਦੇ ਬੰਧਨ ਕੱਟਦਾ ਪਿਆ ਹੈ, ਪਰ ਸਿੱਖ ਦਾ ਵੀ ਫਰਜ਼ ਬਣਦਾ ਹੈ ਕਿ ਵਿਕਾਰਾਂ ਨੂੰ ਛੱਡ ਦੇਵੇ। ਤੋ ਗਈ ਬਹੋੜ, ਬੰਦੀ ਛੋੜ, ਨਿਰੰਕਾਰ ਦੁਖਦਾਰੀ। ਨਿਰੰਕਾਰ ਜਿਹੜਾ ਹੈ ਨਾ, ਇਹ ਦੁੱਖਾਂ ਦੇ ਵਿੱਚ ਆਸਰਾ ਦੇਣ ਵਾਲਾ, ਵਿਪਤਾ ਦੇ ਵਿੱਚ ਆਸਰਾ ਦੇਣ ਵਾਲਾ। ਜਦੋਂ ਕੋਈ ਵੀ ਸਹਾਇਤਾ ਨਹੀਂ ਕਰਦਾ, ਆਪਣੇ ਰਿਸ਼ਤੇਦਾਰ, ਸਕੇ ਸੰਬੰਧੀ ਵੀ ਛੱਡ ਜਾਂਦੇ ਨੇ, ਉਦੋਂ ਸਹਾਇਤਾ ਕੌਣ ਕਰਦਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛੀਏ ਤਾਂ ਸਤਿਗੁਰੂ ਜੀ ਕਹਿੰਦੇ ਨੇ, ਜਾਂ ਕੋ ਮੁਸ਼ਕਲ ਅੱਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਗ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਲਗੇ ਨਾ ਤੱਤੀ ਵਾਓ। ਜਿਨ੍ਹਾਂ ਨੂੰ ਮਾਲਕ ਯਾਦ ਆ ਗਿਆ, ਉਹਨਾਂ ਦੇ ਲਈ ਪਰਮੇਸ਼ਰ ਮਦਦਗਾਰ ਹੁੰਦਾ ਹੈ। ਤੋ ਪਹਿਲੀ ਪਾਵਨ ਪੰਕਤੀ ਵਿੱਚ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਰਮੇਸ਼ਰ ਹੀ ਸਾਡੀ ਗਵਾਚੀ ਹੋਈ ਸਰਮਾਏ ਨੂੰ ਦੇਣ ਵਾਲਾ ਹੈ, ਬੰਧਨਾਂ ਤੋਂ ਛੁਡਾਉਣ ਵਾਲਾ ਹੈ।
ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ।
ਐ ਮਾਲਕ, ਨਾ ਤਾਂ ਮੈਂ ਕੋਈ ਚੰਗਾ ਕਰਮ ਕਰਨਾ ਜਾਣਦਾ ਹਾਂ, ਨਾ ਮੈਨੂੰ ਧਰਮ ਦੀ ਸਮਝ ਹੈ। ਮੇਰਾ ਜੀਵਨ ਕਿਹੋ ਜਿਹਾ ਹੈ? ਲੋਭੀ ਹੈ, ਤੇ ਮਾਇਆ ਦੇ ਵਿੱਚ ਮੈਂ ਗਲਤਾਨ ਹਾਂ। ਰਹਿਰਾਜ ਸਾਹਿਬ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ ਕਿ ਸਾਡਾ ਜੀਵਨ ਕਿਹੋ ਜਿਹਾ ਹੈ। ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਆਇਆ ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖ ਹੋ ਸਰਮਾ। ਇੱਥੇ ਵੀ ਸਤਿਗੁਰੁ ਜੀ ਸਮਝਾ ਰਹੇ ਨੇ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ।
ਨਾਮ ਪਰਿਉ ਭਗਤ ਗੋਵਿੰਦ ਕਾ, ਇਹ ਰੱਖਹੁ ਪੈਜ ਤੁਮਾਰੀ।
ਪਰ ਮੇਰਾ ਨਾਮ ਪੈ ਗਿਆ ਹੈ ਕਿ ਪਰਮੇਸ਼ਰ ਮੈਂ ਤੇਰਾ ਭਗਤ ਹਾਂ, ਮੈਂ ਤੇਰਾ ਸੇਵਕ ਹਾਂ, ਤੂੰ ਨਾਮ ਪੈ ਗਿਆ ਹੈ, ਇਸ ਕਰਕੇ ਆਪਣੇ ਨਾਮ ਦੀ ਪੈਜ ਰੱਖੋ, ਆਪਣੇ ਨਾਮ ਦੀ ਪੈਜ ਰੱਖੋ।
ਹਰ ਜੀਉ ਨਿਮਾਣਿਆ ਤੂੰ ਮਾਣ।
ਐ ਮੇਰੇ ਮਾਲਕ ਪਰਮੇਸ਼ਰ ਜੀਉ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਜਿਨ੍ਹਾਂ ਦਾ ਕੋਈ ਵੀ ਮਾਨ ਨਹੀਂ ਹੈ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਖਡੂਰ ਸਾਹਿਬ ਦੇ ਅੰਦਰ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਿਆ ਕਰਦੇ ਨੇ, ਤੇ ਸੇਵਾ ਦੇ ਵਿੱਚ ਸੇਵਕ ਵੀ ਹੋਵੇ ਤੇ ਬਾਬਾ ਅਮਰਦਾਸ ਜੀ ਵਰਗਾ ਲਗਾਤਾਰ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣਾ, ਤੇ ਘਟਨਾ ਕੀ ਵਾਪਰੀ ਹੈ, ਜਦੋਂ ਜੁਲਾਹੀ ਦੇ ਉਸ ਜੁਲਾਹੇ ਦੇ ਕਿੱਲੇ ਨਾਲ ਅੜ ਕੇ ਡਿੱਗ ਗਏ ਤੇ ਜੁਲਾਹੀ ਨੇ ਕਹਿ ਦਿੱਤਾ ਕਿ ਹੋਰ ਕੌਣ ਹੋਣਾ ਹੈ, ਉਹੀ ਅਮਰੂ ਨਿਥਾਵਾਂ ਹੋਣਾ ਹੈ ਜਿਹਨੂੰ ਨਾ ਦਿਨੇ ਚੈਨ ਨਾ ਰਾਤ ਨੂੰ ਚੈਨ। ਬਾਬਾ ਅਮਰਦਾਸ ਜੀ ਨੇ ਸਹਿਜ ਸੁਭਾਏ ਕਹਿ ਦਿੱਤਾ ਕਿ ਮੈਂ ਨਿਥਾਵਾਂ ਨਹੀਂ ਹਾਂ, ਮੈਂ ਤੇ ਥਾਂ ਵਾਲਾ ਹਾਂ, ਮੈਂ ਤੇ ਗੁਰੂ ਵਾਲਾ ਹਾਂ, ਕਮਲੀਏ ਇਹ ਬਚਨ ਨਹੀਂ ਬੋਲੀ ਦੇ। ਤੋ ਸਾਧ ਸੰਗਤ ਜੀ, ਜਦੋਂ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਿਆ ਕਿ ਇਸ ਜੁਲਾਹੀ ਨੇ ਬਾਬਾ ਅਮਰਦਾਸ ਜੀ ਨੂੰ ਨਿਥਾਵਾਂ ਕਿਹਾ ਹੈ, ਦਇਆ ਦੇ ਘਰ ਦੇ ਵਿੱਚ ਆਏ ਮੇਰੇ ਪਾਤਸ਼ਾਹ, ਕਿੰਨੀਆਂ ਬਖਸ਼ਾਂ ਕੀਤੀਆਂ ਕਿ ਅਮਰਦਾਸ ਨਿਮਾਣਿਆਂ ਦਾ ਮਾਨ, ਅਮਰਦਾਸ ਨਿਤਾਣਿਆਂ ਦਾ ਤਾਨ, ਨਿਓਟਿਆਂ ਦੀ ਓਟ। ਤੋ ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਨੇ, ਜਿਹੜਾ ਮੇਰਾ ਮਾਲਕ ਹੈ ਉਹ ਨਿਮਾਣਿਆਂ ਨੂੰ ਮਾਣ ਦਿੰਦਾ ਹੈ।
ਨਚੀਜਿਆ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ।
ਨਚੀਜਿਆ ਨਿਕੰਮਿਆਂ ਬੰਦਿਆਂ ਨੂੰ ਵੀ ਪਰਮੇਸ਼ਰ ਆਦਰ ਤੇ ਸਤਿਕਾਰ ਦੇ ਦਿੰਦਾ ਹੈ, ਉਸ ਦੀ ਇਸ ਸ਼ਕਤੀ ਤੋਂ ਕੁਦਰਤ ਤੋਂ ਕੁਰਬਾਨ ਜਾਈਏ। ਸਾਧ ਸੰਗਤ ਜੀ ਧਿਆਨ ਕਰਨਾ, ਕੁਦਰਤ ਸ਼ਬਦ ਦੇ ਇੱਥੇ ਅਰਥ ਹੈ ਪਰਮੇਸ਼ਰ ਦੀ ਸ਼ਕਤੀ। ਕਈ ਜਗ੍ਹਾ ਤੇ ਕੁਦਰਤ ਦੇ ਅਰਥ ਇਹ ਨੇਚਰ ਦੇ ਬਾਰੇ ਵਿੱਚ ਵੀ ਆਏ ਨੇ, ਜਿੱਥੇ ਆਪਾਂ ਬਚਨ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਉੱਥੇ ਨੇਚਰ ਦੇ ਸੰਬੰਧ ਵਿੱਚ ਹੈ। ਪਰ ਇੱਥੇ ਜਿਹੜਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਦੇ ਉਸ ਅਰਥ ਨਾਲ ਰਲਦਾ ਹੈ ਜਿੱਥੇ ਆਪਾਂ ਬਚਨ ਪੜ੍ਹਦੇ ਹਾਂ ਕਿ ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੀ ਕੀ ਤਾਕਤ ਹੈ। ਤੋ ਪਰਮੇਸ਼ਰ ਦੀ ਤਾਕਤ ਤੋਂ ਮੈਂ ਸਦਕੇ ਹਾਂ, ਬਲਿਹਾਰ ਹਾਂ।
ਰਹਾਉ ਜੈਸਾ ਬਾਲਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ।
ਜਿਵੇਂ ਕੋਈ ਬਾਲਕ, ਕੋਈ ਬੱਚਾ ਲਗਨ ਦੇ ਨਾਲ ਆਪਣੇ ਸੁਭਾਅ ਦੇ ਅਨੁਸਾਰ ਹੀ ਅਨੇਕਾਂ ਅਪਰਾਧ ਕਰਦਾ ਹੈ, ਬੁਰੇ ਕੰਮ ਕਰਦਾ ਹੈ, ਔਰ ਉਸ ਬੱਚੇ ਦੇ ਬਾਰੇ ਸਤਿਗੁਰੂ ਜੀ ਉਦਾਹਰਣ ਦੇ ਰਹੇ ਹਨ,
ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁੜ ਪਿਤਾ ਗੱਲ ਲਾਵੇ।
ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਵੇਂ ਪਿਤਾ ਵੱਖ ਵੱਖ ਢੰਗਾਂ ਦੇ ਨਾਲ ਆਪਣੇ ਬੱਚੇ ਨੂੰ ਉਪਦੇਸ਼ ਕਰਦਾ ਹੈ, ਝਿੜਕਦਾ ਵੀ ਹੈ, ਪਰ ਉਹਦੀਆਂ ਗਲਤੀਆਂ ਨੂੰ ਨਹੀਂ ਚਿਤਾਰਦਾ, ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਇਵੇਂ ਹੀ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਨੇ, ਜੇ ਕੋਈ ਉਹ ਸਾਨੂੰ ਝਿੜਕ ਵੀ ਬੋਲਦੇ ਨੇ ਨਾ, ਉਹ ਸਾਡੇ ਭਲੇ ਵਿੱਚ ਹੈ। ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਜੇ ਗੁਰ ਝਿੜਕੈ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਝਿੜਕ ਵੀ ਦੇਵੇ ਨਾ ਤਾਂ ਵੀ ਉਸਨੂੰ ਮਿੱਠਾ ਕਰਕੇ ਮੰਨਣਾ। ਗੁਰੂ ਸਾਹਿਬ ਜੀ ਨੇ ਸਾਨੂੰ ਸਖਤੀ ਦੇ ਨਾਲ ਇਹ ਗੱਲ ਕਹੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਮੇਰੇ ਸਿੱਖ ਨੇ ਇਹ ਜਿਹੜੀਆਂ ਚਾਰ ਕੁਰੈਤਾਂ ਨੇ ਇਹ ਭੁੱਲ ਕੇ ਵੀ ਨਹੀਂ ਕਰਨੀਆਂ। ਕਿਹੜੀਆਂ ਕਿਹੜੀਆਂ ਨੇ ਜੀ? ਪੀਏ ਤੰਬਾਕੂ, ਕੁੱਠਾ ਖਾਏ, ਪਰਤਰੈ ਭੋਗੇ, ਕੇਸ ਮਨਾਏ, ਇਹ ਕੁਰੈਤਾਂ ਵੱਡੀਆਂ ਚਾਰ ਕਰ ਬੈਠੇ ਸੋ ਹੋਏ ਖੁਆਰ। ਮੇਰੇ ਸਿੱਖ ਨੇ ਇਹ ਗੱਲਾਂ ਭੁੱਲ ਕੇ ਵੀ ਨਹੀਂ ਕਰਨੀਆਂ। ਸਤਿਗੁਰੂ ਜੀ ਨੇ ਝਿੜਕ ਦਿੱਤਾ, ਵਰਜ ਦਿੱਤਾ ਕਿ ਭੁੱਲ ਕੇ ਵੀ ਨਹੀਂ ਕਰਨੀਆਂ। ਪਹਿਲੀ ਕੁਰੈਤ ਹੈ ਪੀਏ ਤੰਬਾਕੂ, ਕਿ ਮੇਰਾ ਸਿੱਖ ਤੰਬਾਕੂ ਦਾ ਸੇਵਨ ਨਹੀਂ ਕਰੇਗਾ। ਸਾਧ ਸੰਗਤ ਜੀ, ਡਾਕਟਰਾਂ ਨੇ ਅੱਜ ਕਿਹਾ ਕਿ ਜਿਹੜਾ ਤੰਬਾਕੂ ਦਾ ਸੇਵਨ ਕਰੇਗਾ ਉਹਨੂੰ ਕੈਂਸਰ ਹੋ ਜਾਵੇਗੀ, ਅਤੇ ਕੈਂਸਰ ਜਿਹੜੀ ਬਿਮਾਰੀ ਹੈ ਇਹ ਲਾ ਇਲਾਜ ਹੈ, ਇਹਦਾ ਇਲਾਜ ਕੋਈ ਨਹੀਂ। ਮੇਰੇ ਪਾਤਸ਼ਾਹ ਨੇ ਕਿੰਨਾ 100 ਸਾਲ ਪਹਿਲਾਂ, 300 ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਕਿ ਮੇਰਾ ਸਿੱਖ ਤੰਬਾਕੂ ਦਾ ਸੇਵਨ ਨਹੀਂ ਕਰਦਾ। ਸਾਨੂੰ ਕੈਂਸਰ ਵਰਗੀ ਨਾਮ ਰਾਤ ਬਿਮਾਰੀ ਤੋਂ ਬਚਾ ਲਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਤੇ ਇਹ ਤੋਂ ਵੀ ਪਹਿਲਾਂ, ਉਹਨਾਂ ਦਾ ਪਾਵਨ ਸ਼ਬਦ ਆਉਂਦਾ ਹੈ ਤਲੰਗ ਰਾਗ ਦੇ ਅੰਦਰ, ਜਿੱਥੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਪਾਨ ਸੁਪਾਰੀ ਖਾਣਗੇ, ਮੂੰਹ ਦੇ ਵਿੱਚ ਬੀੜੀਆਂ ਲਾਣਗੇ, ਉਹਨਾਂ ਦਾ ਹਸ਼ਰ ਕੀ ਹੋਣਾ, ਉਹਨਾਂ ਦਾ ਅੰਜਾਮ ਕੀ ਹੋਣਾ। ਕੀ ਕਹਿੰਦੇ ਨੇ ਮੇਰੇ ਪਾਤਸ਼ਾਹ? ਕਹਿੰਦੇ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਜਿਹੜੇ ਵੀ ਪਾਨ ਸੁਪਾਰੀ ਖਾਂਦੇ ਨੇ, ਮੂੰਹ ਦੇ ਵਿੱਚ ਬੀੜੀਆਂ ਲਾਉਂਦੇ ਨੇ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਉਹ ਜਮ ਦੇ ਮਾਰਗ 'ਤੇ ਜਾਣਗੇ, ਮੌਤ ਦੇ ਮਾਰਗ 'ਤੇ ਜਾਣਗੇ। ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਸਾਨੂੰ ਪਹਿਲਾਂ ਬਚਾ ਲਿਆ। ਇਹ ਗੁਰੂ ਨੇ ਸਾਨੂੰ ਝਿੜਕ ਦਿੱਤਾ, ਵਰਜ ਦਿੱਤਾ ਕਿ ਇਹ ਕੰਮ ਨਹੀਂ ਕਰਨੇ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ। ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ? ਇਕੱਲਾ ਤੰਬਾਕੂ ਹੀ ਨਹੀਂ, ਕਿਹੜੇ ਕਿਹੜੇ ਨਸ਼ੇ ਨਹੀਂ ਸੇਵਨ ਕਰਨੇ? ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜ਼ਾ, ਟੋਪੀ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੈ, ਰਹਿਤ ਵੰਤ ਸੋ ਸਿੰਘ ਵਸੇਖੈ। ਕਹਿੰਦੇ ਮੇਰਾ ਗੁਰਸਿੱਖ ਇਹਨਾਂ ਵੱਲ ਤੱਕਦਾ ਤੱਕ ਨਹੀਂ। ਪਰ ਮੈਨੂੰ ਖਿਮਾ ਕਰਿਓ, ਗੁਰੂ ਸਾਹਿਬ ਜੀ ਨੇ ਤੇ ਆਪਣੇ ਸਿੱਖ ਤੇ ਵਿਸ਼ਵਾਸ ਕੀਤਾ ਸੀ, ਪਰ ਜਿਹੜੀ ਹਾਲਤ ਵੇਖਣ ਨੂੰ ਮਿਲਦੀ ਹੈ ਨਾ ਪਿੰਡਾਂ ਦੇ ਅੰਦਰ, ਸ਼ਹਿਰਾਂ ਦੇ ਅੰਦਰ, ਕਿ ਅਸੀਂ ਗੁਰੂ ਹੁਕਮਾਂ ਦੀ ਪਾਲਣਾ ਸਹੀ ਢੰਗ ਦੇ ਨਾਲ ਨਹੀਂ ਕਰ ਰਹੇ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਮੇਰਾ ਸਿੱਖ ਜਿਹੜਾ ਹੈ ਇਹ ਸ਼ਰਾਬ ਦਾ ਸੇਵਨ ਨਹੀਂ ਕਰੇਗਾ। ਮੈਂ ਬੇਨਤੀ ਕਰਾਂ, ਜਦੋਂ ਆਪਣੇ ਜੀਵਨ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਫਿਰ ਸਮਝ ਆਉਂਦੀ ਹੈ। ਮੇਰੇ ਇੱਕ ਦੋਸਤ ਨੇ ਸਰਵਿਸ ਕਰਦੇ, ਉਹਦੇ ਰਿਸ਼ਤੇਦਾਰ ਸ਼ਰਾਬ ਪੀ ਪੀ ਕੇ ਉਹਨਾਂ ਦੇ ਇਹ ਫੇਫੜੇ ਗਲ ਗਏ। ਸ੍ਰੀ ਗੁਰੂ ਰਾਮਦਾਸ ਹੌਸਪੀਟਲ ਦੇ ਵਿੱਚ ਭਰਤੀ ਕਰਾਇਆ, ਡਾਕਟਰਾਂ ਨੇ ਇਲਾਜ ਕੀਤਾ, ਹਫ਼ਤਾ ਕੁ ਇਲਾਜ ਚੱਲਿਆ, ਫਿਰ ਕਹਿੰਦੇ ਸਾਡੇ ਵਫ਼ ਦੀ ਗੱਲ ਨਹੀਂ ਹੈ, ਤੁਸੀਂ ਲੁਧਿਆਣੇ ਲੈ ਜਾਓ। ਲੁਧਿਆਣੇ ਵਾਲੇ ਕਹਿਣ ਲੱਗੇ ਸਾਡੇ ਵੀ ਵਫ਼ ਦੀ ਗੱਲ ਨਹੀਂ ਹੈ, ਤੁਸੀਂ ਦਿੱਲੀ ਲੈ ਜਾਓ। ਅਤੇ ਦਿੱਲੀ ਤੋਂ ਮੁਰਦਾ ਸਰੀਰ ਵਾਪਸ ਆਇਆ, ਮੁਰਦਾ ਸਰੀਰ। ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ ਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਬਾਰੇ ਆਪਾਂ ਇੱਕ ਬਚਨ ਪੜ੍ਹਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਇਹ ਪੂਰੇ ਵੈਦ ਨੇ ਪਰਮੇਸ਼ਰ ਦੇ ਨਾਮ ਦੀ ਔਸ਼ਧੀ ਦਿੰਦੇ, ਜਮ ਦੀਆਂ ਫਾਹੀਆਂ ਕੱਟਦੇ ਨੇ। ਇਹਨਾਂ ਨੇ ਕੀ ਸਮਝਾਇਆ? ਪਾਵਨ ਸਲੋਕ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ, ਬੜਾ ਲੰਬੇਰਾ ਹੈ, ਮੈਂ ਆਪ ਜੀ ਨਾਲ ਸਾਂਝ ਕਰਾਂ ਅੰਤਲੀਆਂ ਪੰਗਤੀਆਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਝੂਠਾ ਮਦ ਮੂਲ ਨਾ ਪੀਚਈ, जे का पार वसाए। जे भाई तू परमेश्वर दे दरबार विच पहुंचना चाहुंदा है ना, ये झूठा नशा भुल के भी ना पीवी। तो सतगुरु जी ने सानू सचेत किया, जिन्या भी सिख्यावां दित्तियां ने साडे भले विच ने, पीए तंबाकू कुठा खाए पार त्रै भोगे केस मनाए, ये कुरैतां वड्डियां चार कर बैठे सो होए खवार। जिहड़ा भी भुल्लां करके गुरु कोलों बख्शाउण आ जावेगा, गुरु बख्शनहार है, भुल्लां नूं नहीं चितारदा। सतगुरु सदा दयाल है भाई, सतगुरु ते हमेशा ही दयालू है कृपालू है। असीं आईए गुरु दे कोल कि पातशाह साडे कोलों भुल हो गई, असीं गलती कर ली, मन करके मन जाइए, फिर की होवेगा।
पिछले औगुण बख्श लाए प्रभ, आगे मार्ग पावा।
गुरु कृपा करके जेडे पिछां गुनाह कीते सन, वो सारे माफ कर देवेगा। और गुरु अगे अरदास करिए कि परमेश्वर जीओ अगां तो मार्ग पा दिओ, समत बख्शो, चंगी मत बख्शो। जेकर गुरु दे अगे आके इस तरीके दे नाल अपने गुणा नू मन जावांगे, तां गुरु हमेशा ही दयालु है कृपालू है। ये गल कबूल करिए कि असी खत्ते बहुत कमावंदे, किश अंत ना पारा वार, हर कृपा करके बख्श लियो हो पापी वड गुनागार। गुरु ते बख्शदा है। भाई साहब भाई गुरदास जी वो कहंदे ने कि जीवन साडा किहो जिहा है, हों अपराधी गुनागार, हों बेमुख मंदा, ਕਿਹੜੇ ਕਿਹੜੇ ਗੁਨਾਹ ਕਰਦੇ ਹਾਂ, ਚੋਰ ਜਾਰ ਜੁਆਰ ਹੋਂ ਪਰ ਘਰ ਜੋ ਹਿੰਦਾ। ਜੀਵਨ ਕਿਹੋ ਜਿਹਾ ਹੈ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਫ ਠਗੰਦਾ। ਅੱਗੇ ਕਹਿੰਦੇ ਨੇ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਪਰ ਅੰਤ ਵਿੱਚ ਕਹਿੰਦੇ ਨੇ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਗੁਰੂ ਬਖਸ਼ਣਹਾਰ ਹੈ, ਭੁੱਲਾਂ ਨੂੰ ਮਾਫ ਕਰ ਦਿੰਦਾ ਹੈ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਆ।
ਪਰਮੇਸ਼ਰ ਅੰਦਰ ਦੀ ਜਾਣਨ ਵਾਲਾ ਹੈ। ਕਿਸੇ ਮਨੁੱਖ ਨੂੰ ਨਹੀਂ ਪਤਾ ਕਿ ਕਿਸੇ ਮਨੁੱਖ ਦੇ ਅੰਦਰ ਕੀ ਚੱਲ ਰਿਹਾ ਹੈ, ਪਰ ਪਰਮੇਸ਼ਰ ਦੇ ਬਾਰੇ ਆਪਾਂ ਪੜ੍ਹਿਆ ਹੈ ਕਿ ਉਹ ਅੰਤਰਜਾਮੀ ਹੈ, ਸਾਡੇ ਮਨ ਦੇ ਵਿੱਚ ਜੋ ਵੀ ਚੱਲਦਾ ਹੈ ਉਹ ਜਾਣਦਾ ਹੈ। ਰਹਿਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਾਰੀਆਂ ਗੱਲਾਂ ਜਾਣਦਾ ਹੈ, ਹਰ ਅੰਤਰਜਾਮੀ ਸਭ ਵਿਦ ਜਾਣਾ ਹੈ। ਤੇ ਕਿਸ ਪਾਸ ਗੁਰੂ ਸਾਹਿਬ ਜੀ ਕਹਿੰਦੇ ਤਾਂ ਕਿਸ ਪੈ ਆਖ ਸੁਣਾਈਏ, ਉਸ ਨੂੰ ਛੱਡ ਕੇ ਹੋਰ ਕਿਹਦੇ ਕੋਲ ਜਾ ਕੇ ਅਸੀਂ ਆਪਣਾ ਦੁਖੜਾ ਰੋਈਏ, ਹੋਰ ਤੇ ਹੈ ਹੀ ਕੋਈ ਨਹੀਂ। ਪਰਮੇਸ਼ੁਰ ਤੋਂ ਇਲਾਵਾ ਅੰਦਰ ਦੀ ਜਾਣਨ ਵਾਲਾ ਕੋਈ ਦੂਸਰਾ ਨਹੀਂ ਹੈ। ਇਸ ਗੱਲ ਨੂੰ ਦ੍ਰਿੜ ਕਰ ਲੈਣਾ, ਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮੇਸ਼ਰ ਵਰਗਾ ਨਾ ਤਾਂ ਕੋਈ ਹੋਇਆ ਹੈ ਤੇ ਨਾ ਕਿਸੇ ਨੇ ਹੋਣਾ ਹੈ। ਇਸ ਕਰਕੇ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ,
ਕਹਿਣੇ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਆ।
ਪਰ ਕੇਵਲ ਕਹਿਣ ਮਾਤਰ, ਗੱਲਾਂ ਕਰਨ ਦੇ ਨਾਲ ਮਾਲਕ ਭਿੱਜਦਾ ਨਹੀਂ, ਮਾਲਕ ਪ੍ਰਸੰਨ ਨਹੀਂ ਹੁੰਦਾ। ਗੱਲਾਂ ਕਰੀ ਜਾਈਏ ਪਰ ਕਮਾਈਏ ਨਾ। ਭਾਈ ਗੁਰਦਾਸ ਜੀ ਨੇ ਇਹਨੂੰ ਬੜੇ ਵਧੀਆ ਢੰਗ ਦੇ ਨਾਲ ਕਵਿਤ ਸਵਈਆਂ ਦੇ ਵਿੱਚ ਬਿਆਨ ਕੀਤਾ। ਕਹਿੰਦੇ ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ, ਆਪਾਂ ਕਹੀ ਜਾਈਏ ਖੰਡ ਖੰਡ ਤੇ ਸਾਡੀ ਜੀਭ ਨੇ ਮਿੱਠੇ ਨਹੀਂ ਹੋ ਜਾਣਾ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ। ਅੱਗ ਅੱਗ ਕਹੀ ਜਾਈਏ ਤੇ ਅੱਗ ਦੇ ਕਹਿਣ ਦੇ ਨਾਲ ਠੰਡ ਤੇ ਦੂਰ ਨਹੀਂ ਨਾ ਹੋ ਜਾਣੀ। ਅੱਗੇ ਕਹਿੰਦੇ ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ, ਡਾਕਟਰ ਡਾਕਟਰ ਕਹਿੰਦੇ ਰਹੀਏ ਤੇ ਰੋਗ ਨੇ ਮਿਟਣਾ ਤੇ ਨਹੀਂ। ਦਰਬ ਦਰਬ ਕਹਿ ਕੋਈ ਦਰਬ ਹੈ ਨਾ ਬਿਲਾਸ ਹੈ, ਧਨ ਧਨ ਕਹਿੰਦਾ ਰਵੇ ਮਾਇਆ ਮਾਇਆ ਕਹਿੰਦਾ ਰਵੇ, ਮਾਇਆ ਮਿਲਣੀ ਤੇ ਨਹੀਂ, ਕਮਾਉਣੀ ਪਵੇਗੀ, ਕੰਮ ਕਰਨਾ ਪਵੇਗਾ। ਭਾਈ ਸਾਹਿਬ ਜੀ ਨੇ ਇਹ ਉਦਾਹਰਨਾਂ ਦੇ ਕੇ ਕਹਿੰਦੇ ਚੰਦਨ ਚੰਦਨ ਕਹਿ ਪ੍ਰਗਟੇ ਨਾ ਸੁਬਾਸ ਬਾਸ। ਕੋਈ ਮਨੁੱਖ ਕਹਿੰਦਾ ਰਵੇ ਜੀ ਚੰਦਨ ਚੰਦਨ, ਪਰ ਸਮੈਲ ਆ ਜਾਵੇਗੀ, ਖੁਸ਼ਬੂ ਆ ਜਾਵੇਗੀ, ਮਹਿਕ ਆ ਜਾਵੇਗੀ ਕਹਿਣ ਮਾਤਰ ਨਹੀਂ। ਅੱਗੇ ਕਹਿੰਦੇ ਨੇ ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੇ ਚੰਦਰਮਾ ਚੰਦਰਮਾ ਕਹਿਣ ਦੇ ਨਾਲ ਰੋਸ਼ਨੀ ਨਹੀਂ ਹੋ ਜਾਣੀ। ਭਾਈ ਸਾਹਿਬ ਜੀ ਸਮਝਾਉਣਾ ਕੀ ਚਾਹੁੰਦੇ ਹੋ? ਭਾਈ ਸਾਹਿਬ ਜੀ ਕਹਿੰਦੇ ਤੈਸੇ ਗਿਆਨ ਗੋਸ਼ਟ ਕਰਤ, ਕਰਤ ਨਾ ਰਹਿਤ ਪਾਵੈ, ਗੱਲਾਂ ਬਾਤਾਂ ਕਰਨ ਦੇ ਨਾਲ ਅੰਦਰ ਦਾ ਜੀਵਨ ਨਹੀਂ ਮਿਲ ਜਾਣਾ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ, ਕਰਨੀ ਪ੍ਰਧਾਨ ਹੈ, ਜਿਹੜਾ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਉਹਨੂੰ ਕਮਾਉਣਾ ਪ੍ਰਧਾਨ ਹੈ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਜੋ ਘੱਟੇ ਘੱਟ। ਤੋ ਸਤਿਗੁਰ ਜੀ ਸਮਝਾ ਰਹੇ ਨੇ ਕਿ ਕਹਿਣੇ ਕਥਨ ਨਾ ਭੀਜੇ ਗੋਬਿੰਦ, ਹਰ ਭਾਵੈ ਪੈਜ ਰਖਾਈਏ।
ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਆ।
ਹੋਰ ਸਾਰੇ ਸੰਸਾਰ ਦੀਆਂ ਓਟਾਂ ਆਸਰੇ ਵੇਖ ਲੈ ਨੇ ਮਾਲਕ ਜੀ, ਇਹ ਸਾਰੇ ਆਸਰੇ ਝੂਠੇ ਨੇ, ਵਿਅਰਥ ਨੇ। ਜਿੰਨੇ ਵੀ ਸੰਸਾਰ ਦੇ ਵਿੱਚ ਆਸਰੇ ਨੇ ਨਾ, ਜਦੋਂ ਮਨੁੱਖ ਢੂੰਡਦਾ ਹੈ, ਭਾਲਦਾ ਹੈ, ਖੋਜ ਕਰਦਾ ਹੈ, ਆਖਰਕਾਰ ਗੁਰੂ ਦੀ ਸ਼ਰਨ ਆ ਕੇ ਕਹਿੰਦਾ ਹੈ ਕਿ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਰੇ ਦੁਆਰ ਛੱਡ ਕੇ ਪਰਮੇਸ਼ਰ ਮੈਂ ਤੁਹਾਡਾ ਦਰ ਫੜਿਆ ਹੈ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ।
ਜਦੋਂ ਮੇਰਾ ਮਾਲਕ ਦਿਆਲ ਹੋਇਆ, ਕਿਰਪਾਲ ਹੋਇਆ, ਉਹਨੇ ਜੀਵਾਂ ਦੀ ਬੇਨਤੀ ਨੂੰ ਸੁਣਿਆ। ਜੀਵਾਂ ਨੇ ਬੇਨਤੀ ਕਰਨੀ ਕਿਹਦੇ ਕੋਲ ਹੈ? ਕੇਵਲ ਮਾਲਕ ਦੇ ਕੋਲ। ਇਹ ਕਹਿਣਾ ਕਿ ਮੈਂ ਤਾਨ ਦੀਵਾਨ, ਤੂੰ ਹੈ ਮੇਰਾ ਸਵਾਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੇਰਾ ਦੁੱਖ ਵੀ ਆਪ ਜੀ ਅੱਗੇ, ਸੁੱਖ ਵੀ ਆਪ ਜੀ ਅੱਗੇ, ਕੇਵਲ ਤੁਹਾਡਾ ਆਸਰਾ, ਐਸਾ ਦ੍ਰਿੜ ਵਿਸ਼ਵਾਸ, ਭਰੋਸਾ, ਯਕੀਨ ਹੋਣਾ ਕਿ ਕਿਸ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ, ਕਿਸੇ ਦਾ ਕੋਈ ਆਸਰਾ ਹੋਵੇਗਾ, ਕਿਸੇ ਦਾ ਕੋਈ ਆਸਰਾ ਹੋਵੇਗਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡਾ ਤੇ ਆਸਰਾ ਆਪ ਜੀ ਹੀ ਹੋ।
ਪੂਰਾ ਸਤਿਗੁਰ ਮੇਲ ਮਿਲਾਵਾ, ਸਭ ਚੂਕੈ ਮਨ ਕੀ ਚਿੰਤੀ।
ਮਾਲਕ ਦੇ ਅੱਗੇ ਜਦੋਂ ਅਰਦਾਸ ਕੀਤੀ, ਵਾਹਿਗੁਰੂ ਜੀ ਨੇ ਕੀ ਕੀਤਾ? ਪੂਰੇ ਸਤਿਗੁਰ ਦੇ ਨਾਲ ਮਿਲਾਪ ਕਰਾ ਦਿੱਤਾ। ਪੂਰੇ ਸਤਿਗੁਰ ਨੂੰ ਮਿਲਦਿਆਂ ਹੀ ਮਨ ਦੀ ਚਿੰਤਾ ਖਤਮ ਹੋ ਗਈ। ਆਪਾਂ ਬਚਨ ਪੜ੍ਹਦੇ ਹਾਂ ਪੂਰੇ ਸਤਿਗੁਰ ਦੇ ਬਾਰੇ ਦੇ ਵਿੱਚ, ਕਦੀ ਕਦੀ ਹੁਕਮਨਾਮਾ ਆਉਂਦਾ ਹੈ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੇ ਆ ਸਭਨੀ ਜਾਈ। ਤੇ ਅੱਗੇ ਬਚਨ ਆਉਂਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਐ ਧੁਰ ਤੋਂ ਆਈ ਹੋਈ ਬਾਣੀ, ਅਕਾਲ ਪੁਰਖ ਤੋਂ ਆਈ ਹੋਈ ਬਾਣੀ ਸਾਰੀਆਂ ਚਿੰਤਾਵਾਂ ਮਟਾਉਣ ਦੇ ਸਮਰੱਥ ਹੈ। ਆਨੰਦ ਸਾਹਿਬ ਦੇ ਵਿੱਚ ਵੀ ਗੁਰਸਿੱਖ ਰੋਜ਼ ਪੜ੍ਹਦਾ ਹੈ, ਰੋਜ਼ ਕੀ ਪੜ੍ਹਦਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਸਰਵਣ ਕੀਤੀ, ਦੁੱਖ ਉਤਰ ਗਏ, ਰੋਗ ਉਤਰ ਗਏ, ਸੰਤਾਪ ਉਤਰ ਗਏ, ਕਲੇਸ਼ ਝੋਰੇ ਖਤਮ ਹੋ ਗਏ, ਜਦੋਂ ਸੱਚੀ ਬਾਣੀ ਸਰਵਣ ਕੀਤੀ। ਸਾਧ ਸੰਗਤ ਜੀ ਬੇਨਤੀ ਕਰਾਂ, ਹਰ ਗੁਰਸਿੱਖ ਸੱਚੀ ਬਾਣੀ ਦੇ ਨਾਲ ਜੁੜੇ, ਆਪਣਾ ਸਹਿਜ ਪਾਠ ਸ਼ੁਰੂ ਕਰੇ ਔਰ ਸਹਿਜੇ ਸਹਿਜੇ ਵਿਚਾਰ ਵਿਚਾਰ ਕੇ ਬਾਣੀ ਨੂੰ ਪੜ੍ਹੇ। ਅਮਰੀਕਾ ਦੇ ਅੰਦਰ ਇੱਕ ਬੀਬੀ ਹੈ ਜਿਹਨੇ ਨੋਬਲ ਪ੍ਰਾਈਜ਼ ਜਿੱਤਿਆ, ਉਹਦਾ ਨਾਮ ਹੈ ਮਿਸ ਪਰਲ ਬਕ। ਇਹ ਸਿੱਖ ਨਹੀਂ ਹੈ, ਗੈਰ ਸਿੱਖ ਹੈ। ਇਹਨੇ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ ਨਾ, ਤੇ ਨੋਬਲ ਪ੍ਰਾਈਜ਼ ਜਿੱਤਣ ਵਾਲੀ ਮਿਸ ਪਰਲ ਬਕ ਕਹਿੰਦੀ ਹੈ, ਜਿਹੜੀ ਸ਼ਾਂਤੀ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਤੋਂ ਬਾਅਦ ਮਿਲੀ ਹੈ, ਉਹ ਕਿਧਰੇ ਹੋਰ ਨਹੀਂ ਮਿਲੀ। ਮਿਸ ਪਰਲ ਬਕ ਅਮਰੀਕਾ ਦੀ ਰਹਿਣ ਵਾਲੀ, ਸਿੱਖ ਨਹੀਂ ਹੈ, ਗੈਰ ਸਿੱਖ ਹੈ। ਤੋ ਸਾਧ ਸੰਗਤ ਜੀਓ, ਆਪਾਂ ਗੁਰੂ ਕੇ ਸਿੱਖ ਕਹਾਉਣ ਵਾਲੇ ਹਾਂ, ਜਿਹੜਾ ਵੀ ਬਾਣੀ ਪੜ੍ਹਦਾ ਹੈ, ਚਾਹੇ ਉਹ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੈ, ਤੌੜਾ ਪਿੰਡ ਦੇ ਰਹਿਣ ਵਾਲੇ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ, ਜਦੋਂ ਉਹਨਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ, ਉਹ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖੀ, ਕਿਤਾਬ ਦਾ ਨਾਮ ਰੱਖਿਆ ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਦਾ ਮਤਲਬ ਹੈ ਕਿ ਸਭ ਨਾਲੋਂ ਸ਼੍ਰੋਮਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਲਿਖ ਕੌਣ ਰਿਹਾ ਹੈ? ਇੱਕ ਗੈਰ ਸਿੱਖ ਵੀਰ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜਿੰਨੀਆਂ ਵੀ ਮਨ ਦੀਆਂ ਚਿੰਤਾਵਾਂ ਨੇ, ਇਹਨਾਂ ਨੂੰ ਛੱਡ ਕੇ ਆਪਾਂ ਚਿੰਤਨ ਕਰੀਏ, ਸਿਮਰਨ ਕਰੀਏ, ਜਿਸ ਮਕਸਦ ਵਾਸਤੇ ਆਏ ਹਾਂ ਉਸ ਕੰਮ ਦੇ ਵਿੱਚ ਲੱਗੀਏ।
ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ।
ਪਰਮੇਸ਼ਰ ਨੇ, ਗੁਰੂ ਨੇ ਕਿਰਪਾ ਕਰਕੇ ਕੀ ਕੀਤਾ, ਸਾਡੇ ਮੂੰਹ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਔਸ਼ਧੀ ਪਾ ਦਿੱਤੀ, ਦਵਾਈ ਪਾ ਦਿੱਤੀ, ਮੈਡੀਸਨ ਪਾ ਦਿੱਤੀ, ਕਿ ਇਹ ਗੁਰਸਿੱਖ ਪਰਮੇਸ਼ਰ ਦਾ ਨਾਮ ਜਪਦਾ ਰਹਿ, ਇਹਦੇ ਨਾਲ ਤੂੰ ਸੁਖੀ ਵਸੇਗਾ। ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀਓ ਇੱਕ ਦਵਾਈ ਹੈ, ਸਾਰੇ ਹੀ ਰੋਗਾਂ ਦੀ ਦਵਾਈ। ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ, ਉਹ ਵੱਖ ਵੱਖ ਬਿਮਾਰੀ ਦੀ ਵੱਖ ਵੱਖ ਦਵਾਈ ਦਿੰਦੇ ਨੇ, ਪਰ ਗੁਰੂ ਘਰ ਦੀ ਮਰਯਾਦਾ ਵੇਖੋ, ਇੱਥੇ ਤੇ ਸਰਬ ਰੋਗ ਕਾ ਔਖਦ ਨਾਮ, ਸਾਰੇ ਹੀ ਰੋਗਾਂ ਦੀ ਦਵਾਈ ਇੱਕੋ ਇੱਕ ਹੈ ਪਰਮੇਸ਼ਰ ਦਾ ਨਾਮ। ਜਦੋਂ ਨਾਮ ਹਿਰਦੇ ਦੇ ਵਿੱਚ ਵਸ ਗਿਆ ਤੇ ਸਾਰੇ ਹੀ ਅੰਦਰੋਂ ਵਿਕਾਰ ਪਾਪ ਬਿਮਾਰੀਆਂ ਦੂਰ ਹੋ ਗਈਆਂ। ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਮੈਡੀਸਨ, ਇਹ ਦਵਾਈ ਅਸੀਂ ਖਾਈਏ। ਕਿਹੜੀ ਦਵਾਈ ਜੀ? ਜਿਹਦੇ ਬਾਰੇ ਸਤਿਗੁਰੂ ਜੀ ਸੁਚੇਤ ਕਰ ਰਹੇ ਨੇ, ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿੱਤ ਕੀਜੇ ਰੇ। ਇਹ ਜਿਹੜਾ ਗੁਰੂ ਦਾ ਸ਼ਬਦ ਦਾ ਮੰਤਰ ਹੈ ਨਾ, ਵਾਹਿਗੁਰੂ ਵਾਹਿਗੁਰੂ, ਕਹਿਣ ਲੱਗੇ ਕਿ ਇਹ ਔਸ਼ਧੀ ਹੈ, ਇਹ ਦਵਾਈ ਹੈ, ਜੇਕਰ ਤੂੰ ਆਪਣੇ ਅੰਦਰ ਦ੍ਰਿੜ ਕਰ ਲਏਗਾ, ਇਹਦੇ ਨਾਲ ਕੀ ਹੋਵੇਗਾ, ਜਨਮ ਜਨਮ ਕੇ ਪਾਪ ਕਰਮ ਕਾ ਕਟਨਹਾਰਾ ਲੀਜੇ ਰੇ। ਜਨਮਾਂ ਜਨਮਾਂਤਰਾਂ ਦੇ ਪਾਪ ਕੀਤੇ ਹੋਣ, ਕੱਟੇ ਜਾਣਗੇ, ਦੂਰ ਹੋ ਜਾਣਗੇ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਹੀ ਗੱਲ ਨੂੰ ਸਾਨੂੰ ਜਪਜੀ ਸਾਹਿਬ ਦੇ ਵਿੱਚ ਸਮਝਾਇਆ ਹੈ। ਜਦੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਕੇ। ਹੱਥ ਪੈਰ ਗੰਦੇ ਹੋ ਗਏ ਨੇ, ਪਾਣੀ ਨਾਲ ਧੋ ਲਈਦੇ ਨੇ, ਇਹ ਕੱਪੜੇ ਮਲੀਨ ਹੋ ਗਏ ਨੇ, ਇਹਨਾਂ ਨੂੰ ਸਾਬਣ ਨਾਲ ਧੋ ਲਈਦਾ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਅਤੇ ਜਿਹੜੀ ਮੱਤ ਅਤੇ ਪਾਪਾਂ ਦੀ ਮੈਲ ਚੰਬੜੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਢੰਗ ਦੱਸਿਆ, ਕਹਿੰਦੇ ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਉਹ ਤੇ ਪਰਮੇਸ਼ਰ ਦੇ ਨਾਮ ਨੇ ਉਤਾਰਨੀ ਹੈ, ਜਿਹੜਾ ਸਰਬ ਰੋਗ ਕਾ ਔਖਦ ਨਾਮ ਹੈ ਨਾ, ਇਹਨੂੰ ਜਿੰਨਾ ਜਪਾਂਗੇ, ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਭਾਈ ਨਾਮ ਜਪੋ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਕਿ ਸੰਸਾਰ ਜਿੱਥੇ ਵੇਖੀਦਾ ਹੈ ਰੋਗਾਂ ਦੇ ਨਾਲ ਭਰਿਆ ਪਿਆ ਹੈ, ਪਰ ਪਰਮੇਸ਼ਰ ਦਾ ਨਾਮ ਦਾਰੂ ਹੈ, ਦਵਾਈ ਹੈ। ਆਓ ਇੱਕ ਵਾਰੀ ਇਸ ਦਵਾਈ ਨੂੰ ਚੱਖਣਾ ਕਰੀਏ, ਸਾਰੇ ਰਲ ਕੇ ਕਿਰਪਾ ਕਰੋ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਤੋ ਸਾਧ ਸੰਗਤ ਜੀ, ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਨਾਮ ਔਖਦ ਨੂੰ ਹਿਰਦੇ ਵਿੱਚ ਵਸਾਉਣ ਦੀ ਸਿੱਖਿਆ ਦਿੱਤੀ ਹੈ, ਅਤੇ ਨਾਮ ਔਖਦ ਮਿਲਦਾ ਕਿੱਥੋਂ ਹੈ? ਪੂਰੇ ਗੁਰੂ ਤੋਂ। ਪੂਰੇ ਗੁਰੂ ਕੌਣ ਨੇ? ਮਤਾ ਕੋਈ ਭਰਮ ਭੁਲੇਖੇ ਦੇ ਵਿੱਚ ਪੈ ਜਾਵੇ ਕਿ ਸਰੀਰ ਗੁਰੂ ਹੈ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲੀਅਰ ਕਰ ਦਿੱਤਾ ਹੈ ਕਿ ਪੂਰੇ ਗੁਰੂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਚਨ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਭੁੱਲ ਚੁੱਕ ਲਈ ਖਿਮਾ। ਸਮੂਹ ਸਾਧ ਸੰਗਤ ਜੀ ਦਾ ਤੈ ਦਿਲ ਤੋਂ ਧੰਨਵਾਦ। ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸਿੰਘ ਸਾਹਿਬਾਨ ਜੀ ਦਾ, ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ, ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨਾਲ ਵਿਚਾਰਾਂ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਜੀ। ਆਓ ਪਾਵਨ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।